ਦੇ ਬਾਹਰ ਆਉਂਦਿਆਂ ਹੀ ਖੁਸ਼ੀ ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ। ਪਰ ਮਹਾਰਾਜ ਦਾ ਅਨੋਖਾ ਰੂਪ ਵੇਖ ਕੇ ਚੁੱਪ ਵਰਤ ਗਈ। ਸਤਿਗੁਰਾਂ ਦਾ ਰੰਗ ਢੰਗ ਇਹੋ ਜਿਹਾ ਸੀ ਜਿਉਂ ਜਿਹਾ ਕਿਸੇ ਜਰਨੈਲ ਦਾ ਰਣ ਭੂਮੀ ਵਿੱਚ ਹੋਇਆ ਕਰਦਾ ਹੈ। ਸ਼ਾਇਰ ਕਹਿੰਦਾ, ਉਹਨਾਂ ਕੱਢੀ ਧੂਹ ਮਿਆਨ ਚੋਂ ਜਦੋਂ ਸਾਲਮ ਖਾਣੀ ਤਾਂ ਥਰ ਥਰ ਕੰਬੀ ਅਰਸ਼ ਦੀ ਬਿਜਲੀ ਪ੍ਰਭਾਣੀ, ਗੁੰਮ ਹੋ ਗਈ ਵਿੱਚ ਪਸਾਲ ਦੇ ਬਾਸ਼ਕ ਦੀ ਰਾਣੀ, ਚੰਨ ਬਾਲ ਅਵਸਥਾ ਧਾਰ ਕੇ ਕੰਬਿਆਂ ਵਿੱਚ ਪਾਣੀ, ਮਹਾਰਾਜ ਦੇ ਸੱਜੇ ਹੱਥ ਵਿੱਚ ਬਿਜਲੀ ਵਾਂਗ ਸ੍ਰੀ ਸਾਹਿਬ ਚਮਕ ਰਹੀ ਸੀ। ਸੂਰਜ ਦੀਆਂ ਕਿਰਨਾਂ ਉਸ ਨਾਲ ਟਕਰਾ ਕੇ ਮੁਰਦੀਆਂ ਸਨ ਤਾਂ ਦਰਸ਼ਕਾਂ ਦੀਆਂ ਅੱਖਾਂ ਵੇਖ ਕੇ ਚੁੰਧਿਆ ਰਹੀਆਂ ਸਨ। ਸਿਰ ਤੋਂ ਪੈਰਾਂ ਤੀਕ ਫੌਜੀ ਵਰਦੀ ਹਥਿਆਰ ਸਜਾਏ ਹੋਏ ਜੋਸ਼ ਵਿੱਚ ਜੋਤਾਂ ਵਾਂਗ ਜਗਦੇ ਨੈਣ, ਮੱਥੇ 'ਤੇ ਵੱਟ, ਸ਼ਾਹੀ ਰੋਹਬ 'ਚ ਰੰਗਿਆ ਚਿਹਰਾ ਸਭ ਨੂੰ ਪੈ ਪੀਟ ਕਰ ਰਿਹਾ ਸੀ। ਹਵਾ ਵਿੱਚ ਕੰਬਦੀ ਤਲਵਾਰ ਵੱਲ ਵੇਖ ਕੇ ਹਜ਼ਾਰਾਂ ਲੋਕਾਂ ਦੇ ਦਿਲ ਕੰਬ ਰਹੇ ਸਨ। ਮਹਾਰਾਜ ਨੇ ਬੜੀ ਗਰਜਵੀਂ ਸੁਰ ਵਿੱਚ ਕਿਹਾ, ਪੰਜਾਬੀਓ, ਹਿੰਦੁਸਤਾਨੀਓ, ਗੁਰੂ ਨਾਨਕ ਦੇਵ ਸਿੱਖੋ, ਉੱਠੋ, ਸਾਨੂੰ ਇੱਕ ਸਿਰ ਦੀ ਲੋੜ ਹੈ। ਕੋਈ ਸੂਰਮਾ ਗੁਰੂ ਕਾ ਸਿੱਖ ਉੱਠੇ ਜਿਹੜਾ ਖੁਸ਼ੀ ਨਾਲ ਸੀਸ ਭੇਟ ਕਰਨ ਵਾਸਤੇ ਤਿਆਰ ਹੋ ਜਾਵੇ। ਅਨੋਖੀ ਮੰਗ ਸੁਣ ਕੇ ਸੰਗਤਾਂ ਹੈਰਾਨ ਰਹਿ ਗਈਆਂ। ਮੈਦਾਨੇ ਜੰਗ ਅੰਦਰ ਲੜਦਿਆਂ ਗੁਰੂ ਜੀ ਦੀ ਖਾਤਰ ਸ਼ਹੀਦ ਹੋ ਜਾਣਾ ਹੋਰ ਗੱਲ ਹੈ, ਪਰ ਇਸ ਤਰ੍ਹਾਂ ਕੌਣ ਸਿਰ ਦੇਵੇ? ਇੱਕ ਮਿੰਟ, ਦੋ ਮਿੰਟ, ਚਾਰ ਮਿੰਟ ਬੀਤ ਗਏ, ਪਰ ਕੋਈ ਸੂਰਮਾ ਨਾ ਉੱਠਿਆ। ਮਹਾਰਾਜ ਨੇ ਜ਼ੋਰ ਦੀ ਪੈਰ ਮਾਰ ਕੇ ਕੜਕਵੀਂ ਆਵਾਜ਼ ਵਿੱਚ ਫਿਰ ਕਿਹਾ, ਗੁਰਸਿੱਖੋ, ਛੇਤੀ ਉੱਠੋ, ਮੈਂ ਇੰਨਾ ਚਿਰ ਨਹੀਂ ਉਡੀਕ ਸਕਦਾ। ਪਰ ਰੋਜ਼ ਗੁਰੂ ਕੋਲੋਂ ਦਾਤਾ ਮੰਗਦੇ ਜੇ, ਸਤਿਗੁਰੂ ਸਾਨੂੰ ਦੁੱਧ ਦੇ, ਸਾਨੂੰ ਪੁੱਤ ਦੇ, ਸਾਨੂੰ ਦੌਲਤ ਦੇ, ਸਾਨੂੰ ਨਾਮ ਦੇ, ਸਾਨੂੰ ਮੁਕਤੀ ਦਾਨ ਦੇ। ਓਏ, ਅੱਜ ਗੁਰੂ ਨੂੰ ਵੀ ਲੋੜ ਪੈ ਗਈ ਹੈ, ਕੋਈ ਸੂਰਮਾ ਪੂਰੀ ਕਰੇ। ਸਾਰੇ ਬੁਜ਼ਦਿਲ ਨਹੀਂ, ਵਿੱਚ ਆਸ਼ਕ ਵੀ ਬੈਠੇ ਸੀ। ਮਹਿਬੂਬ ਭਾਵੇਂ ਕਿਸੇ ਵੀ ਸ਼ਕਲ ਵਿੱਚ ਹੋਵੇ, ਸੱਚੇ ਆਸ਼ਕ ਦੀ ਅੱਖ ਪਹਿਚਾਨ ਜਾਂਦੀ ਹੈ। ਭਾਈ ਨੰਦ ਲਾਲ ਜੀ ਲਿਖਦੇ ਨੇ, ਗਾਹੇ ਸੂਫੀ, ਗਾਹੇ ਸਾਹਿਬ, ਗਹਿ ਕਲੰਦਰ ਮੇਸ਼ਬਦ, ਰੰਗ ਹਾਏ ਮੁਖਤਲਿਫ ਦਾਰਤ ਬੁੱਤੇ ਅਯਾਰੇ ਮਾਂ। ਕਹਿੰਦੇ ਨੇ, ਮੇਰਾ ਯਾਰ ਬੜਾ ਚਲਾਕ, ਕਦੇ ਸਾਹਿਬ, ਕਦੇ ਸੂਫੀ, ਕਦੇ ਕਲੰਦਰ ਬਣ ਜਾਂਦਾ, ਪਰ ਮੇਰੀ ਅੱਖ ਪਹਿਚਾਨ ਜਾਇਆ ਕਰਦੀ ਹੈ। ਬਈ ਜਦੋਂ ਪੱਜ ਬਹਾਨੇ ਲਾ ਕੇ ਕਈਆਂ ਨੇ ਖਿਸਕਣਾ ਸ਼ੁਰੂ ਕਰ ਦਿੱਤਾ, ਇੱਕ ਸ਼ਰਧਾਲੂ ਸਿੱਖ ਮੌਤ ਨੂੰ ਗਲਵੱਕੜੀ ਪਾਉਣ ਲਈ ਸੰਗਤ ਵਿੱਚੋਂ ਨਿਤਰਿਆ। ਲਾਹੌਰ ਦੇ ਰਹਿਣ ਵਾਲਾ 30 ਸਾਲ ਦਾ ਖੱਤਰੀਆਂ ਦੇ ਘਰ ਜਨਮਿਆ ਗੱਭਰੂ ਮਹਾਰਾਜ ਦੇ ਨੇੜੇ ਆ ਕੇ ਗਲ ਵਿੱਚ ਪੱਲਾ ਪਾ ਕੇ ਹਜ਼ੂਰ ਦੇ ਚਰਨਾਂ 'ਤੇ ਸਿਰ ਚੁਕਾ ਕੇ ਇਉਂ ਕਹਿਣ ਲੱਗਾ, ਜਿਨ੍ਹਾਂ ਤੇ ਸਿਰ ਧਰ ਦਿੱਤਾ। ਹਜ਼ੂਰ ਨੇ ਬਾਹੋਂ ਫੜ ਕੇ ਜ਼ਰਾ ਗੁੱਸੇ ਵਿੱਚ ਝੰਜੋੜਿਆ ਔਰ ਤੂੰ ਕੇ ਤੰਬੂ ਅੰਦਰ ਲੈ ਗਏ। ਤਲਵਾਰ ਦੀ ਸੱਟ ਤੇ ਡਿੱਗਦੇ ਧੜ ਦੀ ਆਵਾਜ਼ ਬਾਹਰ ਸੁਣੀ ਗਈ। ਪਲ ਪਿੱਛੋਂ ਲਹੂ ਦੀਆਂ ਧਾਰਾਂ ਵੀ ਤੰਬੂਆਂ ਬਾਹਰ ਵਗ ਆਈਆਂ। ਵੇਖਣ ਵਾਲਿਆਂ ਦੇ ਹੌਸਲੇ ਟੁੱਟ ਗਏ। ਸਾਰੇ ਪੰਡਾਲ 'ਚ ਤਰਥੱਲੀ ਮੱਚ ਗਈ। ਜੋ ਥੋੜ੍ਹਾ ਬਹੁਤ ਸ਼ੱਕ ਸੀ ਉਹ ਵੀ ਦੂਰ ਹੋ ਗਿਆ। ਸਭ ਨੂੰ ਯਕੀਨ ਹੋ ਗਿਆ ਕਿ ਦਇਆ ਰਾਮ ਚਟਕਾ ਦਿੱਤਾ ਗਿਆ ਹੈ। ਪਰ ਜਿਹੜਾ ਗੁਰੂ ਸਿੱਖਾਂ ਨੂੰ ਪੁੱਤਾਂ ਨਾਲੋਂ ਵੱਧ ਪਿਆਰ ਕਰਦਾ ਸੀ ਉਸੇ ਗੁਰੂ ਨੇ ਸਿੱਖ ਨੂੰ ਹੱਥੀਂ ਕਤਲ ਕਰ ਦਿੱਤਾ। ਹੁਣ ਸਿੱਖਾਂ ਦਾ ਰਖਵਾਲਾ ਕੌਣ ਰਹਿ ਗਿਆ? ਕਈ ਕਹਿਣ ਲੱਗ ਪਏ ਗੁਰੂ ਮਹਾਰਾਜ ਦੀਵਾਨੇ ਹੋ ਗਏ। ਸਾਲ ਪਰ ਕੀਤਾ ਤਬ ਪੁੱਠਾ ਪੈ ਗਿਆ। ਜਿਵੇਂ ਬਚਦੀ ਹੈ ਨੱਸ ਕੇ ਜਾਨ ਬਚਾ ਲਓ। ਕੁਝ ਸਿੱਖ ਖਿਸਕਣੇ ਸ਼ੁਰੂ ਹੋ ਗਏ। ਅਜੇ ਸਿੱਖ ਦਇਆ ਰਾਮ ਬਾਰੇ ਸੋਚ ਹੀ ਰਹੇ ਸਨ ਜਾਂ ਕਲਗੀਧਰ ਪਾਤਸ਼ਾਹ ਫਿਰ ਸਟੇਜ ਉੱਤੇ ਆ ਗੱਜੇ। ਚਿਹਰਾ ਅੱਗੇ ਨਾਲੋਂ ਵਧੇਰੇ ਗੁੱਸੇ ਨਾਲ ਲਾਲ। ਤਲਵਾਰ ਵਿੱਚੋਂ ਲਹੂ ਦੀਆਂ ਬੂੰਦਾਂ ਟਪਕ ਰਹੀਆਂ ਸਨ। ਕਈ ਡਰ ਕੇ ਉੱਠ ਨੱਸੇ। ਹਜ਼ੂਰ ਨੇ ਗਰਜ ਕੇ ਕਿਹਾ, ਠਹਿਰੋ, ਅਜੇ ਮੈਨੂੰ ਹੋਰ ਸਿਰਾਂ ਦੀ ਲੋੜ ਹੈ। ਹੈ ਕੋਈ ਸ਼ਰਧਾਲੂ ਸਿਰ ਪੇਟ ਕਰਨ ਵਾਲਾ? ਇੱਕ ਦਾ ਸਿਰ ਲਾ ਕੇ ਦੂਜੇ ਦੀ ਮੰਗ ਫੇਰ। ਸਾਹਮਣੇ ਬੈਠੇ ਡਰ ਨਾਲ ਥਰ ਥਰ ਕੰਬਣ ਲੱਗ ਪਏ। ਅਜੇ ਕੀ ਪਤਾ ਦੂਜੇ ਤੋਂ ਬਾਅਦ ਤੀਜੇ ਫਿਰ ਚੌਥੇ ਦੀ ਵਾਰੀ ਆ ਜਾਵੇ। ਬੈਠੇ ਰਹਿਣ ਦਾ ਉਹਨਾਂ ਵਿੱਚ ਚਿਹਰਾ ਨਹੀਂ ਸੀ ਤੇ ਨਸਣ ਗੁਰੂ ਮਹਾਰਾਜ ਨਹੀਂ ਸਨ ਦਿੰਦੇ। ਮਹਾਰਾਜ ਨੇ ਫਿਰ ਲਲਕਾਰਿਆ, ਛੇਤੀ ਉੱਠੋ ਕੋਈ ਸੂਰਮਾ, ਮੇਰੀ ਤਲਵਾਰ ਇੰਨਾ ਚਿਰ ਉਡੀਕ ਨਹੀਂ ਕਰ ਸਕਦੀ। ਮੇਰੇ ਬਾਹਰ ਆਉਣ ਤੋਂ ਪਹਿਲਾਂ ਇੱਕ ਸਿੱਖ ਤਿਆਰ ਰਿਹਾ ਕਰੋ, ਮੈਨੂੰ ਬੜੇ ਸਿਰਾਂ ਦੀ ਲੋੜ ਹੈ। ਇਸ ਵਾਰ ਦਿੱਲੀ ਦਾ ਇੱਕ ਜੱਟ ਧਰਮ ਦਾਸ ਉੱਠਿਆ, 33 ਕੁ ਸਾਲ ਦਾ ਬੜਾ ਸੁੰਦਰ ਜਵਾਨ। ਗਲ ਵਿੱਚ ਪੱਲਾ ਪਾ ਕੇ ਉਹਨੇ ਅੱਗੇ ਵੱਧ ਕੇ ਹਜ਼ੂਰ ਦੇ ਚਰਨਾਂ 'ਤੇ ਸਿਰ ਝੁਕਾ ਕੇ ਇਉਂ ਕਿਹਾ।